प्यारे दोस्तों, आज तो असी एक लड़ीवार आरंभण लगे हाँ महिलावां दी सेहत संबंधी। ते ऐसे च साडे नाल हर महीने सांझ पाणगे मल्टीकल्चरल सेंटर फॉर वीमेन्स हेल्थ यानी MCWH तो गगन कौर चीमा जी, जो कि उत्थे बायलिंगुअल हेल्थ एजुकेटर हन। गगन जी, बड़ा ही निघा स्वागत है तुहाडा SBS पंजाबी प्रोग्राम विच।
ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਇਹ ਖਾਸ ਲੜੀਵਾਰ ਚਲਾਉਣ ਦਾ।
ਮੈਨੂੰ ਬੜੀ ਖੁਸ਼ੀ ਹੈ ਜੀ ਕਿ ਅਕਸਰ ਅਸੀਂ ਮਹਿਲਾਵਾਂ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਸੋ ਹੁਣ ਅਸੀਂ ਇੱਕ ਦਿਨ ਮਿਥ ਲਿਆ ਹੈ ਹਰ ਮਹੀਨੇ ਜਦ ਅਸੀਂ ਇਹ ਜ਼ਰੂਰ ਗੱਲਬਾਤ ਕਰਨੀ ਹੈ। ਅਤੇ ਅੱਜ ਜਿਹੜਾ ਅਸੀਂ ਟੌਪਿਕ ਚੁਣਿਆ ਹੈ, ਜਿਹੜਾ ਮੌਜੂ ਹੈ, ਉਹ ਹੈ ਪ੍ਰੀ ਕਨਸੈਪਸ਼ਨ। ਸੋ ਜਿਵੇਂ ਕਿ ਇੱਕ ਜੋੜੇ ਨੇ ਸੋਚ ਲਿਆ ਹੈ ਕਿ ਹੁਣ ਅਸੀਂ ਬੱਚਾ ਪੈਦਾ ਕਰਨਾ ਹੈ, ਅਤੇ ਗਰਭ ਅਵਸਥਾ ਆਰੰਭਣ ਤੋਂ ਪਹਿਲਾਂ ਕਿਹੜੇ ਕਿਹੜੇ ਟੈਸਟ ਜ਼ਰੂਰੀ ਹਨ ਜਾਂ ਕੀ ਮਾਹੌਲ ਜ਼ਰੂਰੀ ਹੈ ਤਾਂ ਕਿ ਜਿਹੜੀ ਮਾਂ ਹੈ ਉਸਦੀ ਗਰਭ ਅਵਸਥਾ ਚੰਗੀ ਰਹੇ?
ਹਾਂਜੀ ਮਨਪ੍ਰੀਤ ਜੀ, ਸੋ ਗਰਭ ਅਵਸਥਾ ਔਰਤ ਦੇ ਜੀਵਨ ਦਾ ਇੱਕ ਬਹੁਤ ਮਹੱਤਵਪੂਰਨ ਸਮਾਂ ਹੁੰਦਾ ਹੈ। ਸਿਰਫ ਔਰਤ ਦਾ ਹੀ ਨਹੀਂ, ਸਾਰੇ ਪਰਿਵਾਰ ਲਈ ਇਹ ਸਮਾਂ ਇੱਕ ਬਦਲਾਵ ਦਾ ਸਮਾਂ ਹੁੰਦਾ ਹੈ। ਸੋ ਇਸੇ ਲਈ ਮਾਂ ਲਈ ਅਤੇ ਬੱਚੇ ਲਈ ਇਹ ਇੱਕ ਸਿਹਤਮੰਦ ਸ਼ੁਰੂਆਤ ਬਹੁਤ ਹੀ ਜ਼ਰੂਰੀ ਹੈ। ਸੋ ਇਸ ਵਿਸ਼ੇ ਦੀ ਸ਼ੁਰੂਆਤ ਆਪਾਂ ਗਰਮ ਠਹਿਰਨ ਤੋਂ ਪਹਿਲਾਂ ਯਾਨੀ ਕਿ ਪ੍ਰੀ ਕਨਸੈਪਸ਼ਨ ਤੋਂ ਸ਼ੁਰੂ ਕਰਦੇ ਹਾਂ। ਸੋ ਇਹ ਜੀ ਹਾਲਾਤ ਵਿੱਚ ਜਦੋਂ ਅਜੇ ਔਰਤ ਗਰਭਵਤੀ ਨਹੀਂ ਹੋਈ ਪਰ ਕਪਲ ਜਾਂ ਹਸਬੈਂਡ ਵਾਈਫ ਅਜਿਹੀ ਯੋਜਨਾ ਬਣਾ ਰਹੇ ਹਨ, ਕੁਝ ਕੁ ਜ਼ਰੂਰੀ ਗੱਲਾਂ ਉਸ ਸਟੇਜ ਲਈ ਸ਼ੁਰੂ ਕਰੀਏ ਗੱਲ ਕਰਨੀ। ਪਹਿਲਾਂ ਤਾਂ ਔਰਤ ਇਸ ਯੋਜਨਾ ਬਾਰੇ ਆਪਣੇ GP ਨਾਲ ਜ਼ਰੂਰ ਗੱਲ ਕਰੇ ਤਾਂ ਕਿ ਉਹ ਢੁੱਕ ਦੀ ਸਲਾਹ ਦੇ ਸਕੇ। ਫਿਰ GP ਨਾਲ ਰਲ ਕੇ ਇੱਕ ਮੁਕੰਮਲ ਸਿਹਤ ਜਾਂਚ ਕਰਵਾਏ, ਖਾਸ ਕਰਕੇ ਜੇ ਆਲਰੇਡੀ ਕੋਈ ਸਿਹਤ ਸਮੱਸਿਆਵਾਂ ਹਨ ਜਿਵੇਂ ਕਿ ਸ਼ੂਗਰ ਰੋਗ, ਡਾਇਬੀਟੀਜ਼ ਹੈ, ਡਿਪਰੈਸ਼ਨ ਹੈ ਜਾਂ ਹਾਈ ਬਲੱਡ ਪ੍ਰੈਸ਼ਰ ਜਾਂ ਐਪੀਲੈਪਸੀ ਜਿਹਨੂੰ ਕਿ ਮਿਰਗੀ ਕਹਿੰਦੇ ਹਨ, ਇਹੋ ਜਿਹੀਆਂ ਕੁਛ ਖਾਸ ਬਿਮਾਰੀਆਂ ਅਗਰ ਇੱਕ ਔਰਤ ਵਿੱਚ ਆਲਰੇਡੀ ਹੈ ਨੇ, ਔਰ ਆਪਣੇ ਵੱਲੋਂ ਲਈਆਂ ਦਵਾਈਆਂ ਬਾਰੇ ਵੀ GP ਨਾਲ ਗੱਲਬਾਤ ਕਰੇ ਜੋ ਵਿਕਾਸਸ਼ੀਲ ਬੱਚੇ ਤੇ ਬਹੁਤ ਅਸਰ ਪਾ ਸਕਦੀਆਂ ਹਨ। GP ਦੀ ਸਲਾਹ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਦਵਾਈ ਨਾ ਖਾਵੇ। ਫਿਰ ਔਰਤ GP ਨਾਲ ਵਿਚਾਰ ਵਟਾਂਦਰਾ ਕਰੇ ਕਿ ਵੈਕਸੀਨੇਸ਼ਨ ਯਾਨੀ ਕਿ ਕੋਈ ਟੀਕਾਕਰਨ ਦੀ ਜ਼ਰੂਰਤ ਹੈ ਜਾਂ ਨਹੀਂ, ਜਿਵੇਂ ਕਿ ਖਸਰਾ, ਰੁਬੈਲਾ, ਵੈਰੀਸੈਲਾ, ਟੈਟਨਸ, ਹੋਪਿੰਗ ਕਫ, ਮੀਜ਼ਲ, ਮੰਪਸ, ਚਿਕਨ ਪੋਕਸ, ਇਨਫਲੂਐਂਜ਼ਾ ਆਦਿ ਜਿਹੜੇ ਵੈਕਸੀਨੇਸ਼ਨ ਲੱਗ ਸਕਦੇ ਹਨ। ਕੁਝ ਵੈਕਸੀਨੇਸ਼ਨ ਦੇਣ ਤੋਂ ਬਾਅਦ ਕੁਝ ਦਿਨਾਂ ਲਈ ਗਰਭਵਤੀ ਹੋਣ ਤੋਂ ਬਚਾਅ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਸੋ ਪਹਿਲਾਂ ਵਧੀਆ ਤਰੀਕੇ ਨਾਲ ਯੋਜਨਾ ਉਲੀਕਣ ਨਾਲ ਔਰਤ ਅਤੇ ਹੋਣ ਵਾਲੇ ਬੱਚੇ ਦੀ ਚੰਗੀ ਸਿਹਤ ਬਾਰੇ ਕਦਮ ਚੁੱਕੇ ਜਾ ਸਕਦੇ ਹਨ। ਫਿਰ ਜੋੜੀ ਯਾਨੀ ਔਰਤ ਤੇ ਮਰਦ ਦੋਨੋਂ ਆਪਣੇ ਪਰਿਵਾਰਕ ਸਿਹਤ ਇਤਿਹਾਸ ਬਾਰੇ ਵੀ ਦੱਸਣ ਆਪਣੇ GP ਨੂੰ, ਯਾਨੀ ਕਿ ਫੈਮਿਲੀ ਹਿਸਟਰੀ, ਜੇ ਔਰਤ ਦੇ ਜਾਂ ਉਸਦੇ ਜੀਵਨ ਸਾਥੀ ਦੇ ਪਰਿਵਾਰ ਵਿੱਚ ਸਿਸਟਿਕ ਫਾਈਬਰੋਸਿਸ ਜਾਂ ਥੈਲਸੀਮੀਆ ਵਰਗੀਆਂ ਬਿਮਾਰੀਆਂ ਹਨ ਤਾਂ ਉਹਨਾਂ ਲਈ ਫਰਦਰ ਜੈਨੇਟਿਕ ਕਾਉਂਸਲਿੰਗ ਮਦਦਗਾਰ ਹੋ ਸਕਦੀ ਆ।
ਠੀਕ ਹੈ।
ਫਿਰ GP ਔਰਤ ਨੂੰ ਨਿਊਟ੍ਰੀਸ਼ਨਲ ਸਪਲੀਮੈਂਟਸ ਵੀ ਸ਼ੁਰੂ ਕਰਨ ਦੀ ਸਲਾਹ ਦਿੰਦੇ ਹਨ ਅਕਸਰ, ਜਿਵੇਂ ਕਿ ਫੋਲਿਕ ਐਸਿਡ ਸਪਲੀਮੈਂਟਸ ਹਨ। ਸੋ ਯਾਦ ਨਾਲ ਇਸ ਬਾਰੇ ਵੀ ਸਲਾਹ ਔਰਤ ਨੂੰ ਲੈ ਲੈਣੀ ਚਾਹੀਦੀ ਹੈ ਗਰਭ ਠਹਿਰਨ ਤੋਂ ਪਹਿਲਾਂ ਹੀ। ਇੱਕ ਬਹੁਤ ਸਰਪ੍ਰਾਈਜ਼ਿੰਗ ਗੱਲ ਮਨਪ੍ਰੀਤ ਜੀ ਰਿਸਰਚ ਦੇ ਪਿਛਲੇ ਕੁਝ ਸਾਲਾਂ ਤੋਂ ਸਾਹਮਣੇ ਲਿਆਉਂਦੀ ਹੈ, ਔਰਤ ਨੂੰ ਗਰਭਕਾਲ ਤੋਂ ਪਹਿਲਾਂ ਜਾਂ ਦੌਰਾਨ ਦੰਦਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸੋ ਗਰਭਕਾਲ 'ਚ ਜਿਹੜੇ ਹਾਰਮੋਨਸ ਦੀਆਂ ਤਬਦੀਲੀਆਂ ਉਸਦੇ ਮਸੂੜਿਆਂ ਨੂੰ ਯਾਨੀ ਕਿ ਕਮਸ ਨੂੰ ਪਰੇਸ਼ਾਨ ਕਰ ਸਕਦੀਆਂ ਹਨ। ਸੋ ਜੇ ਮਸੂੜਿਆਂ ਵਿੱਚੋਂ ਖੂਨ ਵਹਿੰਦਾ ਹੋਵੇ ਤਾਂ ਉਸਦੀ ਜਾਂਚ ਤੇ ਇਲਾਜ ਪਹਿਲਾਂ ਹੀ ਕਰਵਾ ਲੈਣਾ ਚਾਹੀਦਾ ਹੈ ਤਾਂ ਕਿ ਗਰਭ ਅਵਸਥਾ ਦੌਰਾਨ ਸਿਹਤਮੰਦ ਖਾਣ ਪੀਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਫਿਰ ਔਰਤ ਨੂੰ ਚਾਹੀਦਾ ਹੈ ਕਿ ਕੁਝ ਕੁ ਸਾਬਤ ਹੋਈਆਂ ਖਤਰਨਾਕ ਆਦਤਾਂ ਜਿਹੜੀਆਂ ਹਨ ਜਿਵੇਂ ਸਿਗਰਟ ਹੈਗੀ ਆ, ਸ਼ਰਾਬ ਜਾਂ ਗੈਰ ਕਾਨੂੰਨੀ ਨਸ਼ੇ, ਇਹੋ ਜਿਹੀਆਂ ਜੇ ਕੋਈ ਆਦਤਾਂ ਹਨ ਤਾਂ ਪਹਿਲਾਂ ਤੋਂ ਬਦਲਾਅ ਲੈ ਆਉਣਾ ਚਾਹੀਦਾ ਹੈ ਤਾਂ ਕਿ ਅਣਜਨਮੇ ਬੱਚੇ ਨੂੰ ਨੁਕਸਾਨ ਨਾ ਪਹੁੰਚਾ ਸਕਣ। ਜੇ ਔਰਤ ਦਾ ਵਜ਼ਨ ਘੱਟ ਹੈ ਜਾਂ ਵੱਧ ਹੈ ਉਸਦਾ ਵੀ ਪਹਿਲਾਂ ਤੋਂ ਧਿਆਨ ਰੱਖਣਾ ਚਾਹੀਦਾ ਹੈ ਅਤੇ ਵਜ਼ਨ ਨੂੰ ਤੰਦਰੁਸਤ ਪੱਧਰ ਤੇ ਲੈ ਆਉਣਾ ਚਾਹੀਦਾ ਹੈ। ਜੇ ਗਰਭ ਅਵਸਥਾ ਤੰਦਰੁਸਤ ਵਜ਼ਨ ਤੋਂ ਸ਼ੁਰੂ ਹੋਵੇਗੀ ਤਾਂ ਉਸਦੇ ਅੱਗੇ ਕਈ ਲਾਭ ਹਨ। ਤੰਦਰੁਸਤ ਵਜ਼ਨ ਵਾਲੀਆਂ ਔਰਤਾਂ ਨੂੰ ਗਰਭਵਤੀ ਹੋਣਾ ਆਸਾਨ ਹੁੰਦਾ ਹੈ। ਗਰਭਕਾਲ ਦੌਰਾਨ ਬਲੱਡ ਪ੍ਰੈਸ਼ਰ ਅਤੇ ਡਾਇਬੀਟੀਜ਼ ਦੀਆਂ ਗੰਭੀਰ ਸਮੱਸਿਆਵਾਂ ਹੋਣ ਦੀ ਵੀ ਸੰਭਾਵਨਾ ਘੱਟ ਹੁੰਦੀ ਹੈ ਜੇ ਗਰਭ ਅਵਸਥਾ ਸ਼ੁਰੂ ਅੱਛੇ ਵਜ਼ਨ ਨਾਲ ਹੋਵੇ। ਤੇ ਜਣੇਪਾ ਵੀ ਆਸਾਨ ਹੋ ਜਾਂਦਾ ਹੈ ਜੇ ਤੰਦਰੁਸਤ ਵਜ਼ਨ ਹੋਵੇ ਔਰਤ ਦਾ।
ਗਗਨ ਜੀ, ਇਹ ਤੇ ਬੜੀ ਦਿਲਚਸਪ ਗੱਲ ਤੁਸੀਂ ਦੱਸੀ ਕਿ ਜੋ ਔਰਤ ਗਰਭਵਤੀ ਬਣਨਾ ਚਾਹੁੰਦੀ ਹੈ ਉਸਦਾ ਵਜ਼ਨ ਵੇਖਣਾ ਬੜਾ ਜ਼ਰੂਰੀ ਹੈ। ਕੋਈ ਮਾਪਦੰਡ ਹੈ ਜੀ ਕਿ ਇਤਨਾ ਵਜ਼ਨ ਹੋਣਾ ਜ਼ਰੂਰੀ ਹੈ ਇਸ ਕਿਸਮ ਦੀ ਹਾਈਟ ਲਈ, ਜਾਂ ਕੋਈ BMI ਹੁੰਦਾ, ਕੀ ਮਾਪਦੰਡ ਹੈ?
ਜ਼ਰੂਰ, ਸੋ BMI ਇੱਕ ਅੱਛਾ ਮਾਪਦੰਡ ਹੈਗਾ। 19 ਤੋਂ ਲੈ ਕੇ 25 ਦੇ ਅੰਦਰ ਅੰਦਰ BMI ਹੋਵੇ ਤਾਂ ਉਹ ਅੱਛਾ ਤੰਦਰੁਸਤ ਵਜ਼ਨ ਸਮਝਿਆ ਜਾਂਦਾ ਹੈ। ਪਰ ਰੈਲੇਵੈਂਟ ਟੂ ਯੋਰ ਹੈਲਥ ਸਿਚੁਏਸ਼ਨ, ਬਿਲਕੁਲ GP ਨੂੰ ਹੀ ਗੱਲ ਕਰ ਲੈਣੀ ਚਾਹੀਦੀ ਹੈ ਕਿ ਤੁਹਾਡੇ ਲਈ ਸਹੀ ਵਜ਼ਨ ਕੀ ਹੋਏਗਾ। ਜੇ ਔਰਤ ਦਾ ਵਜ਼ਨ ਬਹੁਤ ਹੀ ਜ਼ਿਆਦਾ ਹੈ ਜਾਂ ਬਹੁਤ ਹੀ ਘੱਟ ਹੈ ਤਾਂ ਉਹਦਾ ਥੋੜ੍ਹਾ ਜਿਹਾ GP ਨਾਲ ਰਲ ਕੇ ਸਹੀ ਵਜ਼ਨ ਲੈਣਾ ਚਾਹੀਦਾ ਹੈ ਕਿ ਕਿਹੜਾ ਸਹੀ ਵਜ਼ਨ ਉਹਦੇ ਲਈ ਹੋਏਗਾ। ਸੋ GP ਨਾਲ ਰਲ ਕੇ ਪਤਾ ਲਗਾ ਲੈਣਾ ਚਾਹੀਦਾ ਕਿ ਕਿੱਥੋਂ ਕੁ ਤੱਕ ਪੋਸੀਬਲ ਹੈਗਾ ਉਸਦਾ ਵਜ਼ਨ ਘਟਾਉਣਾ। ਅਤੇ ਅਖੀਰ ਇੱਕ ਹੋਰ ਗੱਲ ਜ਼ਰੂਰੀ ਹੈ, ਔਰਤ ਆਪਣੇ ਕੰਮ ਦੇ ਸਥਾਨ ਨੂੰ ਸੁਰੱਖਿਅਤ ਬਣਾਏ। ਕੁਝ ਕੁ ਔਰਤਾਂ ਅਜਿਹੇ ਪਦਾਰਥਾਂ ਜਾਂ ਮਸ਼ੀਨਾਂ ਨਾਲ ਕੰਮ ਕਰਦੀਆਂ ਹੋ ਸਕਦੀਆਂ ਹਨ ਜੋ ਅਣਜਨਮੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਹ ਗੱਲ ਮਰਦਾਂ 'ਤੇ ਵੀ ਲਾਗੂ ਹੁੰਦੀ ਹੈ ਕਿਉਂਕਿ ਕੁਝ ਕੁ ਅਜਿਹੇ ਪਦਾਰਥ ਮਰਦਾਂ ਦੀ ਸਿਹਤ ਖਰਾਬ ਕਰ ਸਕਦੇ ਹਨ ਜਿਹੜੇ ਰੋਜ਼ਮਰਾ ਵਰਕਿੰਗ ਪਲੇਸ 'ਤੇ ਯੂਜ਼ ਕੀਤੇ ਜਾਂਦੇ ਹਨ, ਜਿਸ ਨਾਲ ਉਹਨਾਂ ਦੇ ਜੀਵਨ ਸਾਥੀ ਦੇ ਗਰਭ ਠਹਿਰਨ ਵਿੱਚ ਵੀ ਦੇਰੀ ਹੋ ਸਕਦੀ ਹੈ। ਸੋ ਜੇ ਅਜਿਹਾ ਵਰਕ ਪਲੇਸ 'ਤੇ ਕੋਈ ਕੰਸਰਨ ਹੈ ਤਾਂ GP ਨਾਲ ਸਲਾਹ ਕਰਕੇ ਡਾਊਟ ਦੂਰ ਕਰ ਲੈਣਾ ਚਾਹੀਦਾ ਹੈ।
ਠੀਕ ਹੈ ਜੀ, ਬੜੀ ਲੋੜੀਂਦੀ ਜਾਣਕਾਰੀ ਤੁਸੀਂ ਦਿੱਤੀ ਹੈ, ਖਾਸ ਕਰ ਜਿਹੜੇ ਤੁਸੀਂ ਸਪਲੀਮੈਂਟਸ ਦੀ ਵੀ ਗੱਲ ਕੀਤੀ ਹੈ, ਵਜ਼ਨ ਦੀ ਗੱਲ ਕੀਤੀ ਹੈ, ਅਤੇ GP ਦੇ ਨਾਲ ਰਲ ਕੇ ਤਿਆਰੀ ਕਰਨ ਦੀ ਜਿਹੜੀ ਗੱਲ ਕੀਤੀ ਹੈ ਤਾਂ ਕਿ ਪਰਿਵਾਰ ਦੀ ਸ਼ੁਰੂਆਤ ਉਹ ਚੰਗੀ ਕਰ ਸਕਣ। ਇਸ ਤੋਂ ਅੱਗੇ ਗਗਨ ਜੀ, ਅਸੀਂ ਅਗਰ ਇਹ ਸੋਚ ਲਈਏ ਕਿ ਚਲੋ ਗਰਭ ਧਾਰਨ ਹੋ ਵੀ ਗਿਆ ਹੈ, ਫਿਰ ਕੀ ਇਹਤਿਆਤ ਰੱਖਣਾ, ਖਾਸ ਕਰ ਖਾਣ ਪੀਣ ਦੇ ਮਾਮਲੇ ਵਿੱਚ?
ਸੋ ਗਰਭਕਾਲ ਵਿੱਚ ਔਰਤ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਤੇ ਉਸਦੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਕੁਝ ਭੋਜਨ ਵਿੱਚ ਪੈਦਾ ਹੋਣ ਵਾਲੇ ਕੀਟਾਣੂ ਗਰਭਵਤੀ ਔਰਤ ਲਈ ਵਧੇਰੇ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦੇ ਹਨ ਅਤੇ ਇਹ ਕੀਟਾਣੂ ਜਾਂ ਜਿਵੇਂ ਬੈਕਟੀਰੀਆ ਨੇ ਜਾਂ ਵਾਇਰਸ ਨੇ ਉਸਦੇ ਅਣਜਨਮੇ ਬੱਚੇ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਇਹਨਾਂ ਕੀਟਾਣੂਆਂ ਵਿੱਚੋਂ ਪ੍ਰਮੁੱਖ ਹੈ ਲਿਸਟੀਰੀਆ। ਇਹ ਭੋਜਨ ਵਿੱਚ ਪੈਦਾ ਹੋਣ ਵਾਲਾ ਬੈਕਟੀਰੀਆ ਹੈ ਜਿਸ ਨਾਲ ਖਾਣਾ ਜ਼ਹਿਰੀਲਾ ਹੋ ਸਕਦਾ ਹੈ, ਯਾਨੀ ਕਿ ਫੂਡ ਪੋਇਜ਼ਨਿੰਗ ਹੋ ਸਕਦੀ ਹੈ, ਤੇ ਇਸ ਨਾਲ ਲੱਗਣ ਵਾਲੀ ਬਿਮਾਰੀ ਨੂੰ ਲਿਸਟੀਰੀਓਸਿਸ ਕਹਿੰਦੇ ਨੇ। ਇਹ ਆਮ ਤੌਰ ਤੇ ਤੰਦਰੁਸਤ ਲੋਕਾਂ ਲਈ ਕੋਈ ਸਮੱਸਿਆ ਪੈਦਾ ਨਹੀਂ ਕਰਦੀ, ਪਰ ਗਰਭਵਤੀ ਔਰਤਾਂ ਜਾਂ ਬਜ਼ੁਰਗ ਜਾਂ ਬਹੁਤੇ ਬਿਮਾਰ ਲੋਕਾਂ ਨੂੰ ਇਸ ਬੈਕਟੀਰੀਆ ਤੋਂ ਵਧੇਰੇ ਖਤਰਾ ਹੋ ਸਕਦਾ ਹੈ ਕਿਉਂਕਿ ਆਲਰੇਡੀ ਇਹਨਾਂ ਰੋਗਾਂ ਨਾਲ ਲੜਨ ਦੀ ਸ਼ਕਤੀ ਉਹਨਾਂ ਵਿੱਚ ਘੱਟ ਹੁੰਦੀ ਹੈ। ਸੋ ਗਰਭਵਤੀ ਔਰਤ ਵਿੱਚ ਇਨਫੈਕਸ਼ਨ ਅੱਗੇ ਉਸਦੇ ਅਣਜਨਮੇ ਬੱਚੇ ਤੱਕ ਪਹੁੰਚ ਸਕਦਾ ਹੈ, ਨਤੀਜੇ ਵਜੋਂ ਗਰਭਪਾਤ ਯਾਨੀ ਕਿ ਮਿਸਕੈਰੇਜ ਹੋ ਸਕਦਾ ਹੈ ਜਾਂ ਬੱਚਾ ਮ੍ਰਿਤਕ ਪੈਦਾ ਹੋ ਸਕਦਾ ਹੈ ਜਾਂ ਸਮੇਂ ਤੋਂ ਪਹਿਲਾਂ ਪੈਦਾ ਹੋ ਸਕਦਾ ਹੈ ਯਾਨੀ ਕਿ ਪ੍ਰੀਮੈਚਿਓਰ ਬਰਥ, ਅਤੇ ਅਜਿਹਾ ਨਵਜਨਮਿਆ ਬੱਚਾ ਬਹੁਤ ਬਿਮਾਰ ਹੋ ਸਕਦਾ ਹੈ। ਸੋ ਇਸ ਬਿਮਾਰੀ ਦੇ ਕੋਈ ਬਹੁਤ ਗੰਭੀਰ ਲੱਛਣ ਵੇਖਣ ਨੂੰ ਨਹੀਂ ਮਿਲਦੇ। ਗਰਭਵਤੀ ਔਰਤ ਨੂੰ ਬੁਖਾਰ ਹੋ ਸਕਦਾ ਹੈ ਜਾਂ ਕੁਝ ਥਕਾਵਟ ਮਹਿਸੂਸ ਹੋ ਸਕਦੀ ਹੈ, ਪਰ ਇਹ ਲੱਛਣ ਜਾਂ ਸਿੰਪਟਮਸ ਤਾਂ ਕਈ ਵਾਰੀ ਕਈ ਹੋਰ ਬਿਮਾਰੀਆਂ ਦੇ ਵੀ ਹੁੰਦੇ ਹਨ। ਸੋ ਗਰਭਵਤੀ ਔਰਤਾਂ ਨੂੰ ਤੁਰੰਤ ਡਾਕਟਰ ਨੂੰ ਦੱਸਣਾ ਚਾਹੀਦਾ ਹੈ ਜੇ ਅਜਿਹੇ ਸਿੰਪਟਮਸ ਕੋਈ ਵੀ ਮਹਿਸੂਸ ਹੋ ਰਹੇ ਹੋਣ। ਆਮ ਕਰਕੇ ਫਰਿੱਜ ਵਿੱਚ ਰੱਖੇ ਭੋਜਨ ਵਿੱਚ ਇਸ ਬੈਕਟੀਰੀਆ ਦੀ ਗਰੋਥ ਵੱਧਦੀ ਹੈ ਤੇ ਅਜਿਹਾ ਭੋਜਨ ਇਨਫੈਕਟਡ ਹੋ ਜਾਂਦਾ ਹੈ, ਪਰ ਭੋਜਨ ਪਕਾਉਣ ਜਾਂ ਮੁੜ ਬਹੁਤ ਹਾਈ ਟੈਂਪਰੇਚਰ ਤੇ ਗਰਮ ਕਰਨ ਨਾਲ ਇਹ ਮਰ ਜਾਂਦਾ ਹੈ। ਕੁਝ ਅਜਿਹੇ ਖਾਸ ਭੋਜਨ ਹਨ ਜਿਨ੍ਹਾਂ ਤੋਂ ਬਚਾਓ ਕਰਕੇ ਵੀ ਲਿਸਟੀਰੀਓਸਿਸ ਤੋਂ ਬਚਿਆ ਜਾ ਸਕਦਾ ਹੈ ਕਿਉਂਕਿ ਇਹਨਾਂ ਫੂਡਸ ਜਾਂ ਫੂਡ ਪ੍ਰੋਡਕਟਸ ਬਾਰੇ ਪਤਾ ਹੈ ਕਿ ਇਹਨਾਂ ਵਿੱਚ ਲਿਸਟੀਰੀਆ ਪੈਦਾ ਹੋਣ ਦਾ ਵੱਡਾ ਖਤਰਾ ਹੈ। ਸੋ ਇਹ ਭੋਜਨ ਹਨ ਜਿਵੇਂ ਕਿ ਅਨਪੈਸਚਰਾਈਜ਼ਡ ਡੇਅਰੀ ਪ੍ਰੋਡਕਟਸ, ਅਜਿਹੇ ਦੁੱਧ ਤੋਂ ਬਣੇ ਪਨੀਰ ਜਿਵੇਂ ਕਿ ਸੋਫਟ ਚੀਜ਼, ਜੇ ਠੰਡਾ ਹੀ ਖਾ ਲਿਆ ਜਾਵੇ ਤਾਂ ਲਿਸਟੀਰੀਓਸਿਸ ਦਾ ਖਤਰਾ ਵਧੇਰੇ ਹੁੰਦਾ ਹੈ, ਪਰ ਜੇ ਇਸ ਨੂੰ ਗਰਮ ਕਰਕੇ ਜਾਂ ਪਕਾਏ ਹੋਏ ਪਕਵਾਨ ਵਿੱਚ ਯਾਨੀ ਕਿ ਕੁਕਡ ਫੂਡ ਵਿੱਚ ਸੌਫਟ ਚੀਜ਼ ਖਾਧਾ ਜਾਵੇ ਤਾਂ ਉਹ ਸੇਫ ਹੈ।
ਠੀਕ ਹੈ,
ਹੋਰ ਅਨਸੇਫ ਭੋਜਨ ਹਨ ਜਿਵੇਂ ਪਕਾ ਕੇ ਠੰਡਾ ਕੀਤਾ ਗਿਆ ਚਿਕਨ, ਕੋਲਡ ਪ੍ਰੋਸੈਸਡ ਮੀਟਸ ਜਾਂ ਡੈਲੀ ਮੀਟਸ, ਸਲਾਮੀ ਵਗੈਰਾ, ਪਹਿਲਾਂ ਤੋਂ ਤਿਆਰ ਕਰਕੇ ਰੱਖੇ ਸੈਲਡਸ, ਕੱਚਾ ਸਮੁੰਦਰੀ ਭੋਜਨ ਰੋ ਸੀ ਫੂਡ ਹੈ, ਨਰਮ ਆਈਸਕ੍ਰੀਮ ਜਿਹਨੂੰ ਕਿ ਸੋਫਟ ਸਰਵ ਆਈਸਕ੍ਰੀਮ ਕਹਿੰਦੇ ਨੇ ਉਹਦੇ ਵਿੱਚ ਲਿਸਟੀਰੀਆ ਜਿਹੜਾ ਬੈਕਟੀਰੀਆ ਹੈ ਪਾਇਆ ਜਾਂਦਾ ਹੈ, ਕੱਚੇ ਆਂਡੇ ਜਾਂ ਉਹ ਭੋਜਨ ਜਿਹਨਾਂ ਵਿੱਚ ਕੱਚੇ ਆਂਡੇ ਹੋ ਸਕਦੇ ਹਨ ਜਿਵੇਂ ਕਿ ਘਰ ਵਿੱਚ ਤਿਆਰ ਕੀਤੀ ਮਾਇਓਨੇਜ਼, ਜਾਂ ਘੱਟ ਪੱਕਿਆ ਹੋਇਆ ਮੀਟ ਜਾਂ ਮੀਟ ਸਪਰੈਡਸ, ਅਨਪੈਸਚਰਾਈਜ਼ਡ ਜੂਸ ਜਿਵੇਂ ਕਿ ਜੂਸ ਬਾਹਰ ਤੋਂ ਬਣਵਾਇਆ ਗਿਆ ਜੂਸ, ਸੋ ਇਹ ਗੱਲਾਂ ਧਿਆਨ ਵਿੱਚ ਰੱਖਣ ਵਾਲੀਆਂ ਨੇ ਕਿ ਇਹ ਜਿਹੜੇ ਵੀ ਪ੍ਰੋਡਕਟਸ ਮੈਂ ਕਹੇ ਨੇ ਇਹਨਾਂ ਤੋਂ ਬਚਾਓ ਜ਼ਰੂਰ ਕਰਿਆ ਜਾਣਾ ਚਾਹੀਦਾ ਹੈ। ਇਹ ਤਾਂ ਅਸੀਂ ਗੱਲ ਲਿਸਟੀਰੀਓਸਿਸ ਦੀ, ਤੇ ਕੁਝ ਨੁਕਤੇ ਹੋਰ ਵੀ ਹਨ ਜਿਨ੍ਹਾਂ ਦੀ ਪਾਲਣਾ ਨਾਲ ਗਰਭਵਤੀ ਔਰਤ ਤੇ ਉਸਦੇ ਬੱਚੇ ਨੂੰ ਭੋਜਨ ਦੇ ਜ਼ਹਿਰੀਲੇ ਅਸਰ ਤੋਂ ਬਚਾਇਆ ਜਾ ਸਕਦਾ ਹੈ, ਜਿਵੇਂ ਕਿ ਭੋਜਨ ਬਣਾਉਣ ਤੋਂ ਪਹਿਲਾਂ ਤੇ ਬਾਅਦ ਵਿੱਚ ਆਪਣੇ ਹੱਥ ਧੋਣਾ। ਆਮ ਗੱਲਾਂ ਨੇ ਪਰ ਇਹ ਜ਼ਰੂਰੀ ਨੇ ਜਦੋਂ ਕਿ ਆਪਾਂ ਕਿਸੇ ਗਰਭਵਤੀ ਔਰਤ ਦੀ ਗੱਲ ਕਰ ਰਹੇ ਹਾਂ। ਸੋ ਸਬਜ਼ੀਆਂ ਜਿਵੇਂ ਕੱਚੀਆਂ ਸਬਜ਼ੀਆਂ ਤੇ ਫਲਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ, ਮੀਟ ਮੁਰਗੀਆਂ ਦੇ ਪ੍ਰੋਡਕਟਸ ਤੇ ਸਮੁੰਦਰੀ ਭੋਜਨ ਜਿਹੜੇ ਨੇ, ਫਿਸ਼ ਜਾਂ ਸੀ ਫੂਡ ਨੇ, ਉਹਨਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਣਾ, ਤੇ ਅਖੀਰ ਐਕਸਪਾਇਰੀ ਡੇਟ ਦਾ ਖਾਸ ਧਿਆਨ ਰੱਖਣਾ, ਮਿਆਦ ਪੁੱਗਣ ਤੇ ਫੂਡ ਪ੍ਰੋਡਕਟਸ ਨਾ ਖਾਣੇ। ਇਹ ਆਮ ਗੱਲਾਂ ਸਭ ਲਈ ਜ਼ਰੂਰੀ ਨੇ ਸੋਚ ਵਿਚਾਰਨਾ, ਪਰ ਗਰਭਵਤੀ ਔਰਤ ਦਾ ਇਹਨਾਂ ਜੋ ਵੀ ਗੱਲਾਂ ਤੋਂ ਜੇ ਕੋਈ ਇਕਤਾਈ ਹੋ ਜਾਂਦੀ ਆ ਤਾਂ ਉਹਦੇ ਨੁਕਸਾਨ ਬਹੁਤ ਜ਼ਿਆਦਾ ਨੇ।
ਬਿਲਕੁਲ ਸਹੀ ਜੀ, ਜ਼ਾਹਿਰ ਜੀ ਗੱਲ ਹੈ, ਸਿਹਤਮੰਦ ਮਾਂ ਹੀ ਸਿਹਤਮੰਦ ਬੱਚੇ ਨੂੰ ਜਨਮ ਦੇ ਸਕਦੀ ਹੈ। ਸੋ ਬਹੁਤ ਬਹੁਤ ਜ਼ਰੂਰੀ ਹੈ ਕਿ ਅਸੀਂ ਗਰਭ ਕਾਲ ਦੌਰਾਨ ਜਿਹੜੀ ਗਰਭਵਤੀ ਮਹਿਲਾ ਹੈ ਉਸ ਦਾ ਧਿਆਨ ਜ਼ਰੂਰ ਜ਼ਰੂਰ ਰੱਖੀਏ। ਗਗਨ ਜੀ, ਬੜੀ ਹੀ ਤੁਸੀਂ ਸੁਚੱਜੀ ਅਤੇ ਲੋੜੀਂਦੀ ਜਾਣਕਾਰੀ ਅੱਜ ਮੁਹੱਈਆ ਕੀਤੀ ਹੈ ਜੀ, ਬਹੁਤ ਬਹੁਤ ਮਿਹਰਬਾਨੀ।
ਬਹੁਤ ਬਹੁਤ ਮਿਹਰਬਾਨੀ, ਫਿਰ ਮਿਲਾਂਗੇ, ਥੈਂਕ ਯੂ।
SBS, 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 SB